ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਗੁਰੂ ਹਰਗੋਬਿੰਦ ਦਰਸ਼ਨ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਅੰਕ ਚੌਥਾ, ਗੁਰੂ ਹਰਗੋਬਿੰਦ ਜੀ ਅਤੇ ਸ਼ਾਹਜਹਾਨ। ਨੂਰ ਜਹਾਨ, ਮੀਆਂ ਮੀਰ, ਵਜ਼ੀਰ ਖਾਨ ਅਤੇ ਹੋਰਾਂ ਦੇ ਸੁਹਿਰਦ ਯਤਨਾਂ ਸਦਕਾ ਦੀਵਾਨ ਚੰਦੂ ਦੀ ਪਾਰਟੀ ਦੇ ਉਕਸਾਉਣ ਉੱਤੇ ਵੀ ਜਹਾਂਗੀਰ ਗੁਰੂ ਜੀ ਅਤੇ ਉਹਨਾਂ ਦੇ ਸਿੱਖਾਂ ਨੂੰ ਕੋਈ ਕਸ਼ ਦੇਣ ਲਈ ਪ੍ਰੇਰਿਆ ਨਾ ਜਾ ਸਕਿਆ। ਪਰ ਉਸ ਦੇ ਵਲੀਹਦ ਸ਼ਾਹਜਹਾਨ ਨੂੰ ਉਕਸਾਉਣ ਵਿੱਚ ਇਹ ਗੁਰੂ ਘਰ ਦਾ ਦੋਖੀ ਦਲ ਸਫਲ ਹੋ ਗਿਆ। ਖਾਸ ਕਰਕੇ ਅੰਮ੍ਰਿਤਸਰ ਦੇ ਨੇੜੇ ਸ਼ਾਹਜਹਾਨ ਦੇ ਸ਼ਿਕਾਰੀ ਜਥੇ ਨਾਲ ਹੋਈ ਮੁੱਠਭੇੜ ਤੋਂ ਪਿੱਛੋਂ ਇਹ ਵਿਰੋਧ ਹੋਰ ਵੀ ਵੱਧ ਗਿਆ। ਜਹਾਂਗੀਰ ਅਚਾਨਕ ਕਸ਼ਮੀਰ ਵਿੱਚ ਕਾਲਵਾਸ ਹੋ ਗਿਆ ਅਤੇ ਉਸ ਦੀ ਥਾਂ ਹੁਣ ਸ਼ਾਹਜਹਾਂ ਭਾਰਤ ਦਾ ਸ਼ਹਿਨਸ਼ਾਹ ਬਣ ਗਿਆ। ਸ਼ਾਹਜਹਾਂ ਨੂੰ ਗੁਰੂ ਜੀ ਨੇ ਖੁੱਲ੍ਹੇ ਤੌਰ 'ਤੇ ਵੰਗਾਰਿਆ ਸੀ, ਇਸ ਲਈ ਉਹ ਉਹਨਾਂ ਨਾਲ ਲੜਾਈ ਛੇੜਨ ਲਈ ਤੁਲਿਆ ਹੋਇਆ ਸੀ। ਸ਼ਾਹੀ ਫੌਜਾਂ ਅਤੇ ਗੁਰੂ ਦੇ ਸਿੱਖਾਂ ਵਿੱਚ ਹੋਈਆਂ ਲੜਾਈਆਂ ਗੁਰੂ ਹਰਗੋਬਿੰਦ ਜੀ ਦੇ ਸਾਰੇ ਜੀਵਨ ਕਾਲ ਵਿੱਚ ਆਉਂਦੀਆਂ ਰਹੀਆਂ ਹਨ। ਇਹਨਾਂ ਲੜਾਈਆਂ ਵਿੱਚ ਸਿੱਖ ਸਦਾ ਅਪਾਰ ਮਨੁੱਖੀ ਵੀਰਤਾ ਦਰਸਾਉਂਦੇ ਰਹੇ ਅਤੇ ਸ਼ਾਹੀ ਦਲ ਨੂੰ ਸਦਾ ਮੂੰਹ ਦੀ ਖਾਣੀ ਪੈਂਦੀ ਰਹੀ। ਗੁਰੂ ਜੀ ਅੰਮ੍ਰਿਤਸਰ ਛੱਡ ਕੇ ਕਰਤਾਰਪੁਰ ਚਲੇ ਗਏ। ਇੱਥੇ ਇੱਕ ਹੋਰ ਲੜਾਈ ਲੜਨ ਪਿੱਛੋਂ ਆਪ ਉੱਤਰ ਪੂਰਬੀ ਪੰਜਾਬ ਦੇ ਪਹਾੜੀ ਇਲਾਕੇ ਵਿੱਚ ਚਲੇ ਗਏ, ਜਿੱਥੇ ਪਹਿਲਾਂ ਹੀ ਉਹਨਾਂ ਦੇ ਸਾਹਿਬਜ਼ਾਦੇ ਨੇ ਕੀਰਤਪੁਰ ਨਾਂ ਦਾ ਨਗਰ ਵਸਾ ਦਿੱਤਾ ਸੀ। ਇਸ ਨਗਰ ਦੇ ਨੇੜੇ ਹੀ ਪਿੱਛੋਂ ਗੁਰੂ ਤੇਗ ਬਹਾਦਰ ਜੀ ਨੇ ਕੁਝ ਜ਼ਮੀਨ ਖਰੀਦ ਕੇ ਆਪਣਾ ਨਿਵਾਸ ਬਣਾਇਆ, ਜਿਸ ਨੂੰ ਉਹਨਾਂ ਨੇ ਅਨੰਦਪੁਰ ਦਾ ਨਾਂ ਦਿੱਤਾ। ਇਹ ਇਕਾਂਤ ਸਥਾਨ ਸਾਰੇ ਬਾਹਰਲੇ ਸ਼ੋਰ ਸ਼ਰਾਬੇ ਤੋਂ ਮੁਕਤ ਸੀ। ਭਾਵੇਂ ਗੁਰੂ ਜੀ ਭਾਰਤ ਦੇ ਸ਼ਹਿਨਸ਼ਾਹ ਨਾਲ ਯੁੱਧਾਂ ਵਿੱਚ ਰੁੱਝੇ ਸਨ ਅਤੇ ਵੈਰੀ ਦੇ ਅਚਾਨਕ ਹੱਲੇ ਦਾ ਸਦਾ ਖਤਰਾ ਬਣਿਆ ਰਹਿੰਦਾ ਸੀ, ਪਰ ਗੁਰੂ ਜੀ ਦਾ ਮਨ ਸਦਾ ਸ਼ਾਂਤ, ਨਿਰਭੈ ਅਤੇ ਅਡੋਲ ਰਹਿੰਦਾ। ਜਦੋਂ ਗੁਰੂ ਜੀ ਅਤੇ ਬਾਦਸ਼ਾਹੀ ਫੌਜਾਂ ਨਾਲ ਅੰਮ੍ਰਿਤਸਰ ਦੀ ਪਹਿਲੀ ਲੜਾਈ ਹੋਈ ਤਾਂ ਉਸ ਦਿਨ ਗੁਰੂ ਜੀ ਦੀ ਸਪੁੱਤਰੀ ਬੀਬੀ ਵੀਰੋ ਦਾ ਵਿਆਹ ਰਚਿਆ ਹੋਇਆ ਸੀ। ਜਦੋਂ ਗੁਰੂ ਜੀ ਦਾ ਹੋਰ ਸਾਰਾ ਪਰਿਵਾਰ ਸੁਰੱਖਿਅਤ ਥਾਂ 'ਤੇ ਪੁੱਜ ਗਿਆ ਤਦ ਬੀਬੀ ਵੀਰੋ ਘਰ ਦੀ ਉੱਪਰਲੀ ਛੱਤ 'ਤੇ ਬੇਧਿਆਨੇ ਬੈਠੀ ਰਹਿ ਗਈ। ਘਰ ਨੂੰ ਰਾਤ ਪੈਣ ਤੱਕ ਸ਼ਾਹੀ ਫੌਜਾਂ ਨੇ ਘੇਰ ਲਿਆ। ਬੀਬੀ ਵੀਰੋ ਇਕੱਲੀ ਹੀ ਘਰ ਵਿੱਚ ਬੇਖੌਫ ਅਤੇ ਚੁੱਪ ਬੈਠੀ ਰਹੀ। ਜਦੋਂ ਸਿੱਖਾਂ ਦਾ ਇੱਕ ਦਲ ਉਸਨੂੰ ਮਕਾਨ ਵਿੱਚੋਂ ਬਚਾ ਕੱਢਣ ਲਈ ਪੁੱਜਾ ਤਾਂ ਉਸਨੇ ਉਨ੍ਹਾਂ ਚਿਰ ਤੱਕ ਉਹਨਾਂ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਜਦੋਂ ਤੱਕ ਉਹਨਾਂ ਨੇ ਸ੍ਰੀ ਗੁਰੂ ਜੀ ਦੀ ਮਾਲਾ ਉਸਨੂੰ ਨਾ ਦਿਖਾਈ। ਫਿਰ ਉਸਨੂੰ ਸੁਰੱਖਿਅਤ ਉਸ ਥਾਂ 'ਤੇ ਪਹੁੰਚਾ ਦਿੱਤਾ ਗਿਆ ਜਿੱਥੇ ਬਾਕੀ ਪਰਿਵਾਰ ਨੇ ਸ਼ਰਨ ਲਈ ਸੀ। ਇਹ ਲੜਾਈ ਹਾਲੀ ਜਾਰੀ ਹੀ ਸੀ ਕਿ ਗੁਰੂ ਜੀ ਨੇ ਹੁਕਮ ਦਿੱਤਾ ਕਿ ਇਹ ਸ਼ਾਦੀ ਅੰਮ੍ਰਿਤਸਰ ਤੋਂ 7 ਕੋਹ ਦੂਰ ਇੱਕ ਪਿੰਡ ਝਬਾਲ ਵਿੱਚ ਕਰ ਦਿੱਤੀ ਜਾਵੇ। ਗੁਰੂ ਜੀ ਦੇ ਹੁਕਮ ਦੀ ਪਾਲਣਾ ਕੀਤੀ ਗਈ ਅਤੇ ਵਿਆਹ ਬੜੀ ਸਹਾਇਤਾ ਅਤੇ ਖੁਸ਼ੀਆਂ ਨਾਲ ਸੰਪੂਰਨ ਹੋਇਆ। ਕੇਵਲ ਉਦੋਂ ਹੀ ਇਸ ਵਿੱਚ ਥੋੜ੍ਹਾ ਕਰੁਣਾ ਦਾ ਰੰਗ ਆਇਆ ਜਦੋਂ ਕਿ ਸ੍ਰੀ ਗੁਰੂ ਜੀ ਦੀ ਪ੍ਰਚਲਿਤ ਰੀਤੀ ਅਨੁਸਾਰ ਵਿਆਹੀ ਗਈ ਪੁੱਤਰੀ ਨੂੰ ਵਿਦਾ ਕੀਤਾ ਗਿਆ। ਪੰਜਾਬ ਵਿੱਚ ਧੀ ਦਾ ਵਿਆਹ ਇਹਨਾਂ ਰਾਜ ਸੀ ਜੋ ਗਰਦੀਆਂ ਅਤੇ ਥਰਥਲੀਆਂ ਦੇ ਸਮੇਂ ਸਦਾ ਹੀ ਦਰਦ ਭਰਿਆ ਅਵਸਰ ਬਣਿਆ ਰਿਹਾ ਹੈ। ਇਸ ਸਮੇਂ ਗੁਰੂ ਜੀ ਦੀ ਆਪਣੀ ਪੁੱਤਰੀ ਨੂੰ ਦਿੱਤੀ ਗਈ ਸਿੱਖਿਆ ਅਤ ਕੋਮਲ ਭਾਵਾਂ ਨਾਲ ਭਰਪੂਰ ਹੈ। ਅੰਕ ਪੰਜਵਾਂ ਅਤੇ ਅਖੀਰਲਾ, ਗੁਰੂ ਜੀ ਅਤੇ ਉਹਨਾਂ ਦੇ ਸਿੱਖ। ਇਸ ਤਰ੍ਹਾਂ ਨਾਲ ਗੁਰੂ ਜੀ ਇੱਕ ਬੰਨੇ ਆਪਣੀ ਸਪੁੱਤਰੀ ਦਾ ਵਿਆਹ ਕਰ ਰਹੇ ਸਨ ਅਤੇ ਦੂਜੇ ਬੰਨੇ ਲੜਾਈ ਅਤੇ ਰਣਤੱਤੇ ਵਿੱਚ ਆਪਣੇ ਘਾਇਲ ਹੋਏ ਸੁਰਬੀਰਾਂ ਨੂੰ ਬਚਾ ਕੇ ਕੱਢਣ ਵਿੱਚ ਰੁੱਝੇ ਹੋਏ ਸਨ। ਇਸ ਸਮੇਂ ਦੀ ਵਾਰਤਾ ਹੈ ਕਿ ਉਹਨਾਂ ਦੇ ਦੋ ਸਿੱਖ ਖੂਨ ਨਾਲ ਲਥਪਥ ਸਨ। ਗੁਰੂ ਜੀ ਉਹਨਾਂ ਪਾਸ ਪੁੱਜੇ, ਉਹਨਾਂ ਦੇ ਮੂੰਹ ਪੂੰਜੇ, ਉਹਨਾਂ ਨੂੰ ਪਾਣੀ ਪਿਲਾਇਆ ਅਤੇ ਪਿਤਾ ਸਮਾਨ ਡਡੋਲ ਕੇ ਹੋ ਕੇ ਉਹਨਾਂ ਨੂੰ ਆਪਣੀ ਗਲਵਕੜੀ ਵਿੱਚ ਲਿਆ ਅਤੇ ਬਚਨ ਕੀਤਾ। ਮੇਰੇ ਪਿਆਰੇ ਮੋਹਨ, ਮੇਰੇ ਪਿਆਰੇ ਗੋਪਾਲ, ਦੱਸੋ ਮੈਂ ਤੁਹਾਡੇ ਲਈ ਕੀ ਕਰ ਸਕਦਾ ਹਾਂ। ਉਹਨਾਂ ਨੇ ਉੱਤਰ ਦਿੱਤਾ, ਜੀ ਪਾਤਸ਼ਾਹ, ਤੁਸੀਂ ਦਰਸ਼ਨ ਦੇ ਕੇ ਸਾਨੂੰ ਨਿਵਾਜਿਆ, ਸਾਨੂੰ ਰੱਬ ਜੀ ਦੇ ਦਰਸ਼ਨ ਹੋ ਗਏ। ਸਾਡੀ ਇਹੀ ਅਭਿਲਾਸ਼ਾ ਸੀ ਕਿ ਅੱਖਾਂ ਮੀਟਣ ਤੋਂ ਪਹਿਲਾਂ ਹਜ਼ੂਰ ਦੇ ਦਰਸ਼ਨ ਕਰ ਲਈਏ। ਪ੍ਰਭੂ ਤੁਹਾਡੇ ਅੰਗ ਸੰਗ ਹੋਵੇ, ਤੁਸਾਂ ਭਾਵ ਸਾਗਰ ਨੂੰ ਪਾਰ ਕਰ ਲਿਆ ਹੈ, ਗੁਰੂ ਜੀ ਨੇ ਫੁਰਮਾਇਆ। ਬਿਆਸ ਦਰਿਆ ਦੇ ਨੇੜੇ ਕਰਤਾਰਪੁਰ ਵਿੱਚ ਕੌਲਾਂ ਵੀ ਬਚ ਕੇ ਪੁੱਜ ਗਈ। पर उस सख्त बीमार हो गई। अपने गुरु तो विछड़ के उसकी बिरह कुठी आत्मा इस धरती ते जीवंदी नहीं सी रह सकती। विछोड़े ने उसनु बुरी तरह निडाल कर दिता। श्री गुरु जी अपनी इस अनिन भगतणी कोल पुजे अते श्री हजूर गुरु जी उत्थे आप विराजमान सन जदों कौला ने प्राण त्यागे। अंत वेले जदों पलकां मुंदियां गईयां तां उन्हां विच शुकराने दा संगीत लरज रहा सी कि उसने अकाल पुरख दियां चरणां विच जान दित्ती है। एक होर महान आत्मा अमृतसर दे नेड़े अपने पिंड रामदास विच गुरु दर्शन लई सिक रही सी। भाई बुढ़ा जी इस संसार का त्याग करन वाले सन। गुरु हरगोबिंद जी उन्हां कोल रवा रवी पुजे। अपनी अंतम यात्रा नू आरंभ करन समय गुरु जी दे दर्शन करके भाई बुढ़ा जी गद गद हो गए। सतगुरु जी ने फरमाया, भाई बुढ़ा जी तुसां पिछले 5 सतगुरां दे दर्शन कीते हन अते उन्हां दी हजूरी विच रहे हो अते तुहाडा अनुभव बड़ा महान है, कृपा करके सानू कोई उपदेश दिओ। भाई बुढ़ा जी ने उत्तर दिता, सचे पातशाह आप तां सूरज हो अते मैं एक निक्का टटैणा। आप जी ने अपार कृपा कीती जो आप मैनू इस माया दे भाव सागर तो पार उतारन आए हो। पातशाह मैनू अपनी पवित्र छो बख्शो अते मेरे ते नदर करो। अंतरयामी जी आप सब कुछ जाणनहार हो, आप संतां दे सदा सहाई ते हालत पलत दे रखियक हो, आप साख्यात श्री वाहिगुरु हो। असीं इस रहस नूं भली प्रकार जाणदे हाँ पर किवें आप वर्तमान समय इस शरीरक जामे विच चोज वरता रहे हो इस नूं केवल अकाल पुरख ही जाणदा है। मैनू आसरा दिओ अते इस मौत दे दर तों बिना कष्ट लंघण विच मेरे सहाई होवो। मेरे पिछों मेरे पुत्र भाणा दे सिर ते मेर दा हथ रखी रखना अते अपने चरणां नाल जोड़ी रखना। मेरी रख्या करो अपने भगतां दे सदा सहाई दातार मेरे प्रीतम। श्री गुरु जी ने भाई बुढ़ा जी दे मस्तक ते हाथ धरिया ते बचन कीता, भाई बुढ़ा जी आप तां सचखंड दे अमर पातर पहला ही बन चुके हो। ते भाई बुढ़ा जी ने शरीर त्याग दिता। जिथे श्री गुरु जी आप ना पुज सकते उथे ध्यान विच ही अरदासां नूं प्रवान कर लैंदे अते बाहरले रुझेवें ते जिंदगी दे बखेड़ियां दा इस उत्ते कोई असर ना पैंदा। श्री गुरु अमरदास जी दे पोते ते महान संत मनोहर दास दा गोइंदवाल वे देहांत हो गया। सतगुरु ने उस लई अरदास कीती। जदों उन्हां दी समाधि खुली तां उन्हां ने बचन कीता, मनोहर मन नूं चुगण वाले इस संसार दी महान संत आत्मा तेरी जय जयकार। गुरु हरगोबिंद जी ने बाबा मनोहर दास दे सपुत्र आनंद राय जी नूं बुला भेजिया। जदों आनंद राय जी पुजे तां श्री गुरु हरगोबिंद जी उस पालकी नूं आप मोढा दे के कई कदम तुरदे रहे। आनंद राय जी पालकी तों उतर गए ते श्री गुरु जी नूं नमस्कार करके बेनती कीती, मेरे उपर आपने इन्ना भार क्यों चढ़ाया है, मैं तां तुच्छ जीव हाँ। आप दे पवित्र चरणा दी धूड़ दा किणका भावें बांस दा ब्रिछ किन्ना भी उच्चा क्यों ना वज जावे वो चंदन दी सुगंधी दा टाकरा नहीं कर सकता। सतगुरु जी ने बचन किया, परमेश्वर दे संतां दी सेवा तो बिना मनुख रुखे चटान समान है, उन्हां दी सेवा करके वह परमेश्वर बन जाता है। गुरु हरगोबिंद जी दे पिछे भावें शाही फौज दे दस्ते लगे रहिंदे सन अते उन्हां तो लगातार खतरा बनिया रहिंदा सी, फिर भी गुरु जी बड़े शान सुभा अते एकागर चित बिरती विच विचरदे सन। जदों गुरु जी दा इतबारी जरनैल पेंदे खान जिसनू गुरु जी ने बचपन तो ही सिक्ख्या दे के अपना चहेता घोड़सवार बनाया सी उन्हां दा विरोधी बन गया अते शाहजहां दी फौज नाल रल के वैरी सेना दा सिपा सलार बन के गुरु जी उत्ते चढ़ाई करके आया तां गुरु जी नित वांग अमृत वेले उठ के जप जी अते आनंद साहिब दा कीर्तन कीता। जदों आप बाणी दा कीर्तन कर रहे सन अते अरदास विच जुड़े बैठे सन तां सिख जरनैलां ने मुगल सेना दे आउण दी खबर उतावलियां होके सुनाई। गुरु जी ने फरमाया, शांत रहो, डरन दी कोई लोड़ नहीं, सब कुछ सिरजनहार दी रजा विच ही हुंदा है। एक वार पेंदे खान ते गुरु हरगोबिंद जी लड़ाई विच आमो सामणे आ डटे। अकिरत कण पेंदे खान ने सतगुरु जी नूं निरादरी भरे बोल बोले तां गुरु जी ने उत्तर दिता, पेंदे खां कबूल क्यों बोलदा है, ਜਦੋਂ ਤੇਰੇ ਹੱਥ ਵਿੱਚ ਤਲਵਾਰ ਹੈ ਅਤੇ ਮੈਂ ਤੈਨੂੰ ਪਹਿਲਾਂ ਵਾਰ ਕਰਨ ਦੀ ਖੁੱਲ ਦਿੰਦਾ। ਪੈਂਦੇ ਖਾਨ ਨੇ ਝੁੱਕ ਕੇ ਗੁਰੂ ਜੀ ਉੱਤੇ ਤਲਵਾਰ ਦਾ ਵਾਰ ਕੀਤਾ, ਜਿਸ ਨੂੰ ਉਹਨਾਂ ਨੇ ਬਚਾ ਲਿਆ। ਪੈਂਦੇ ਖਾਨ ਦਾ ਦੂਜਾ ਵਾਰ ਵੀ ਖਾਲੀ ਗਿਆ। ਗੁਰੂ ਜੀ ਆਪਣੇ ਪੁਰਾਣੇ ਅਤੇ ਪਿਆਰੇ ਸੇਵਕ ਨਾਲ ਚੋਜ ਕਰ ਰਹੇ ਸਨ ਅਤੇ ਉਸਦੀ ਅੰਤਰ ਆਤਮਾ ਜਾਗ ਪਾਵੇ ਅਤੇ ਉਸਨੂੰ ਆਪਣੀ ਕੀਤੀ ਭੁੱਲ ਦਾ ਅਹਿਸਾਸ ਹੋਵੇ। ਪਰ ਪੈਂਦੇ ਖਾਨ ਦਾ ਕ੍ਰੋਧ ਵੱਧਦਾ ਅਤੇ ਬੇਕਾਬੂ ਹੁੰਦਾ ਗਿਆ। ਹੁਣ ਉਸਦੇ ਵਾਰ ਖਤਰਨਾਕ ਹੋਣ ਲੱਗੇ। ਇਸ ਉੱਤੇ ਗੁਰੂ ਜੀ ਨੇ ਵਾਰ ਕੀਤਾ ਅਤੇ ਉਹ ਡਿੱਗ ਪਿਆ। ਇਸ ਵਾਰ ਨਾਲ ਉਸ ਅੰਦਰ ਪੁਰਾਣੀ ਮੁਰੀਦ ਹੋਣ ਦੀ ਭਾਵਨਾ ਜਾਗ ਪਈ ਅਤੇ ਜਦੋਂ ਉਹ ਮਰਨਾਉ ਪਿਆ ਸੀ ਤਾਂ ਗੁਰੂ ਜੀ ਨੇ ਉਸਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਅਤੇ ਉਸਨੂੰ ਮੁੜ ਆਪਣੀ ਕਿਰਪਾ ਦਾ ਪਾਤਰ ਬਣਾ ਲਿਆ। ਗੁਰੂ ਹਰਗੋਬਿੰਦ ਜੀ ਦੇ ਜੀਵਨ ਕਾਲ ਵਿੱਚ ਪੈਂਦੇ ਖਾਨ ਦੀ ਮੌਤ ਬੜੀ ਦਰਦਨਾਕ ਝਾਕੀ ਹੈ। ਜਦੋਂ ਗੁਰੂ ਜੀ ਨੇ ਉਸਨੂੰ ਆਪਣੀ ਗੋਦ ਵਿੱਚ ਲੈ ਕੇ ਉਸਦੇ ਮੂੰਹ 'ਤੇ ਪੈਂਦੀ ਧੁੱਪ ਨੂੰ ਰੋਕਣ ਲਈ ਆਪਣੀ ਢਾਲ ਦੀ ਛਾਂ ਕੀਤੀ ਹੋਈ ਸੀ ਤਾਂ ਆਪਨੇ ਬੜੇ ਪ੍ਰੇਮ ਭਰੇ ਸਬਰ ਵਿੱਚ ਉਸਨੂੰ ਸੰਬੋਧਨ ਕਰਕੇ ਕਿਹਾ, ਪੈਂਦੇ ਖਾਨ ਤੂੰ ਮੁਸਲਮਾਨ ਹੈ ਅਤੇ ਸ਼ਰਨ ਲੱਗਾ ਹੈ, ਇਸ ਲਈ ਆਪਣਾ ਕਲਮਾ ਪੜ੍ਹ। ਪੈਂਦੇ ਖਾਨ ਦੀ ਪੂਰਨ ਤੌਰ 'ਤੇ ਜਾਗੀ ਹੋਈ ਸੁਰਤ ਨੇ ਉੱਤਰ ਵਿੱਚ ਕਿਹਾ, ਸਾਹਿਬਾ ਤੇਰੀ ਤਲਵਾਰ ਨੇ ਤਾਂ ਪਹਿਲਾਂ ਹੀ ਮੇਰੀ ਰਸਨਾ ਉੱਤੇ ਅੰਮ੍ਰਿਤ ਵਰਖਾ ਕਰ ਦਿੱਤੀ ਹੈ। ਦੀਨ ਦਿਆਲ ਤੇਰੀ ਤਲਵਾਰ ਦਾ ਘਾਹ ਵੀ ਹੁਣ ਮੇਰਾ ਕਲਮਾ ਹੈ। ਗੁਰੂ ਹਰਗੋਬਿੰਦ ਜੀ ਦੇ ਪੋਤਰੇ ਹਰ ਰਾਏ ਜੀ ਬੜਾ ਵੱਡਾ ਚੋਗਾ ਪਾਉਂਦੇ ਸਨ। ਇੱਕ ਵਾਰ ਜਦੋਂ ਉਹ ਗੁਰੂ ਹਰਗੋਬਿੰਦ ਜੀ ਦੇ ਬਾਗ ਵਿੱਚੋਂ ਲੰਘ ਰਹੇ ਸਨ ਤਾਂ ਉਹਨਾਂ ਦੇ ਚੋਗੇ ਦੀਆਂ ਤਣੀਆਂ ਨੂੰ ਵੱਜ ਕੇ ਇੱਕ ਫੁੱਲ ਆਪਣੀ ਟਹਿਣੀ ਤੋਂ ਟੁੱਟ ਕੇ ਡਿੱਗ ਪਿਆ। ਸ੍ਰੀ ਗੁਰੂ ਜੀ ਨੇ ਇਹ ਵੇਖ ਕੇ ਹਰ ਰਾਏ ਜੀ ਨੂੰ ਕਿਹਾ, ਪੁੱਤਰ ਸਦਾ ਸੰਭਲ ਕੇ ਤੁਰਨਾ ਚਾਹੀਦਾ ਹੈ, ਮਤਾਂ ਕਿਤੇ ਤੁਸੀਂ ਕਿਸੇ ਜੁੜੀ ਆਤਮਾ ਦੀ ਬਿਰਤੀ ਨੂੰ ਤੋੜ ਦਿਓ ਅਤੇ ਉਸਨੂੰ ਪਰਮੇਸ਼ਰ ਵੱਲੋਂ ਇੰਝ ਝੰਜੋੜ ਦਿਓ ਜਿਵੇਂ ਤੁਸਾਂ ਇਸ ਫੁੱਲ ਨੂੰ ਟਾਣੀ ਨਾਲ ਤੋੜ ਦਿੱਤਾ ਹੈ। ਇਸ ਘਟਨਾ ਤੋਂ ਪਿੱਛੋਂ ਸ੍ਰੀ ਹਰ ਰਾਏ ਜੀ ਆਪਣੀ ਸਾਰੀ ਆਯੂ ਆਪਣੇ ਚੋਗੇ ਦੀਆਂ ਤਣੀਆਂ ਨੂੰ ਜਿੱਥੇ ਜਾਂਦੇ ਆਪਣੇ ਹੱਥਾਂ ਵਿੱਚ ਸੰਭਾਲ ਕੇ ਹੀ ਤੁਰਦੇ। ਗੁਰੂ ਹਰਗੋਬਿੰਦ ਜੀ ਨੇ ਹਰ ਰਾਏ ਜੀ ਵਿੱਚ ਗੁਰੂ ਨਾਨਕ ਦੀ ਆਤਮਾ ਨੂੰ ਲੱਭ ਲਏ। ਇਸ ਵਾਰ ਵਧੇਰੇ ਸੂਖਮ ਅਤੇ ਰਹੱਸਮਈ ਰੂਪ ਵਿੱਚ ਉਹ ਪ੍ਰਜਵਲਿਤ ਸੀ। ਕੀਰਤਪੁਰ ਵਿਖੇ ਗੁਰੂ ਹਰਗੋਬਿੰਦ ਜੀ ਨੇ ਹਰ ਰਾਏ ਜੀ ਨੂੰ ਗੁਰਗੱਦੀ ਬਖਸ਼ੀ ਅਤੇ ਇੱਥੇ ਹੀ ਆਪ ਜੋਤੀ ਜੋਤ ਸਮਾ ਗਏ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਸਮੇਂ ਮੌਜੂਦ ਉਹਨਾਂ ਦੇ ਅਨਕ ਸੇਵਕਾਂ ਨੇ ਲਿਖਿਆ ਹੈ ਕਿ ਉਸ ਸਮੇਂ ਆਕਾਸ਼ ਦਾ ਰੰਗ ਸੂਹਾ ਹੋ ਗਿਆ ਸੀ ਅਤੇ ਗਗਨ ਮੰਡਲਾਂ ਵਿੱਚ ਲੱਖਾਂ ਦੇਵਤੇ ਮਿਲ ਕੇ ਆਰਤੀ ਉਤਾਰਦੇ ਅਤੇ ਆਨੰਦ ਵਿੱਚ ਖੁਸ਼ੀ ਦਾ ਗੀਤ ਗਾਉਂਦੇ ਸੁਣਾਈ ਦਿੰਦੇ ਸਨ। ਗੁਰੂ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇਹ ਬਚਨ ਕੀਤੇ, ਸੋਗ ਨਹੀਂ ਕਰਨਾ, ਖੁਸ਼ੀ ਮਨਾਉਣਾ ਕਿ ਅਸੀਂ ਆਪਣੇ ਅਸਲੀ ਘਰ ਜਾ ਰਹੇ ਹਾਂ। ਜੋ ਮੇਰੇ ਬਚਨਾਂ ਨੂੰ ਮੰਨੇਗਾ ਮੈਨੂੰ ਸਦਾ ਪਿਆਰਾ ਹੋਵੇਗਾ। ਗੁਰੂ ਦੇ ਸ਼ਬਦਾਂ ਵਿੱਚ ਹੀ ਉਸਦੀ ਪਰਮ ਸੁੰਦਰਤਾ ਹੈ। ਹੇ ਮੇਰੇ ਸਿੱਖੋ, ਆਪਣੇ ਹਿਰਦਿਆਂ ਨੂੰ ਪਰਮੇਸ਼ਰ ਦੇ ਨਾਮ ਨਾਲ ਭਰਪੂਰ ਕਰੋ ਅਤੇ ਉਸਦੀ ਅਖੁੱਟ ਅਤੇ ਨਿਤ ਵਧਦੀ ਦੈਵੀ ਮਸਤੀ ਵਿੱਚ ਮਖਮੂਰ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।